ਸ੍ਰੀ ਰਾਗ ਮਹੱਲਾ ਪਹਿਲਾ। ਮਹਾਰਾਜ, ਜਿਹੜੇ ਤੀਰਥਾਂ ਉੱਤੇ ਲੋਕ ਜਾਂਦੇ ਨੇ, ਇਹਦੇ ਨਾਲ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਕਿ ਨਹੀਂ? ਕਿਉਂਕਿ ਵਿਚਾਰ ਚੱਲ ਰਹੀ ਨਾਮ ਦੀ। ਬਹੁਤ ਲੋਕ ਫਿਰ ਤੀਰਥਾਂ 'ਤੇ ਜਾਂਦੇ ਨੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਰਮੇ ਭਾਹੇ ਨਾ ਵਿਜ ਵੈ ਜੇ ਭਵੈ ਦਸੰਤਰ ਦੇਸ਼। ਪਹਿਲੇ ਪਾਤਸ਼ਾਹ ਫਰਮਾਉਂਦੇ ਸ੍ਰੀ ਰਾਗ 'ਚ, ਤੀਰਥਾਂ ਉੱਪਰ ਭਰਮੇ ਤੋਂ ਭਾਵ ਫਿਰਨ ਕਰਕੇ ਤ੍ਰਿਸ਼ਨਾ ਰੂਪੀ ਭਾਹੇ ਦਾ ਮਤਲਬ ਅੱਗ ਨਹੀਂ, ਵਿਜਵੈ ਤੋਂ ਭਾਵ ਬੁੱਝਦੀ। ਭਰਮੇ ਭਾਹੇ ਨਾ ਵਿਜਵੈ, ਭਰਮਣ ਕਰਕੇ ਤੀਰਥਾਂ ਤੇ ਭਾਹੇ ਅੱਗ ਨਾ ਵਿਜਵੈ ਤੋਂ ਭਾਵ ਬੁੱਝਦੀ ਨਹੀਂ ਅੱਗ। ਜੇ ਭਵੈ ਦਸੰਤਰ ਦੇਸ਼, ਭਾਵੇਂ ਦੇਸਾਂ ਦਸੰਤਰਾਂ ਦੇ ਵਿੱਚ ਫਿਰਦਾ ਰਹੇ, ਭਵਦਾ ਰਹੇ, ਹੰਗਤਾ ਮਮਤਾ ਤ੍ਰਿਸ਼ਨਾ ਦੀ ਅੱਗ ਵਿਸ਼ਿਆਂ ਦੀ ਅੱਗ ਚਾਰੇ ਅੱਗਾਂ ਹੰਸ ਹੇਤ ਲੋਭ ਕੋਪ ਈਰਖਾ ਦੀ ਅੱਗ ਕੁਛ ਵੀ ਨਹੀਂ ਬੁੱਝਦਾ। ਉਹ ਤਾਂ ਇੱਕ ਛੋਟੀਆਂ ਛੋਟੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਤੀਰਥ। ਨਾਮ ਦੇ ਸਾਹਮਣੇ ਕੋਈ ਚੀਜ਼ ਨਹੀਂ ਟਿਕ ਸਕਦੀ। ਅੰਤਰਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ਼। ਮਹਾਰਾਜ ਕਹਿੰਦੇ ਜਿਹੜੀ ਅੰਦਰ ਦੀ ਮੈਲ ਹੈ ਨਾ, ਅੰਤਰੇ ਦੀ ਮੈਲ, ਅੰਤਰ ਕਹਿੰਦੇ ਭੇਦ ਨੂੰ, ਉਹਨਾਂ ਦਾ ਆਪਸ ਵਿੱਚ ਅੰਤਰ ਪੈ ਗਿਆ, ਫਰਕ ਪੈ ਗਿਆ ਜੀਵ ਤੇ ਈਸ਼ ਦਾ। ਅੰਤਰ ਮੈਲ ਨਾ ਉਤਰੈ, ਅੰਤਰੇ ਦੀ ਭੇਦ ਰੂਪੀ ਮੈਲ, ਅੰਤਰ ਮਤਲਬ ਕਿ ਅੰਤਸ਼ ਕਰਨ ਚੋਂ ਰਾਗ ਦਵੈਸ਼ ਦੀ ਮੈਲ ਉਤਰਦੀ ਨਹੀਂ, ਇਸ ਕਰਕੇ ਉਹਦੇ ਜਿਉਣ ਨੂੰ ਵੀ ਤਰਕਾਰ ਹੈ, ਉਹਦੇ ਭੇਖ ਧਾਰੇ ਨੂੰ ਵੀ ਤਰਕਾਰ ਹੈ, ਕਿਉਂਕਿ ਅੰਦਰੋਂ ਤਾਂ ਮੈਲ ਨਹੀਂ ਗਈ। ਆਪਾਂ ਵੀ ਦੇਖੀਏ ਇਸ ਗੱਲ ਨੂੰ, ਦੇਖਣ ਮਾਤਰ ਤਾਂ ਸਾਰੇ ਲੱਗਦੇ ਬਾਣਾ ਪਾਇਆ ਬਾਣੀ ਪੜ੍ਹਦਾ, ਪਰ ਜੇ ਉਹ ਗੱਲ ਨਾ ਬਣੀ, ਦੇਖਣਾ ਪੈਂਦਾ ਕਿ ਅੰਦਰੋਂ ਚੀਜ਼ ਮਿਟੀ ਕਿ ਨਹੀਂ। ਉਹ ਮਿਟੀ, ਇਹ 8-10 ਕੁ ਚੀਜ਼ਾਂ ਅੰਦਰੋਂ ਮਿਟਣੀਆਂ ਪੈਂਦੀਆਂ ਨੇ, ਸਮਤਾ ਬਿਰਤੀ ਲਿਆਉਣੀ ਪੈਂਦੀ ਆ। ਉਹ ਤਾਂ ਫਿਰ ਦੇਖੀ ਜਾਂਦੇ ਨੇ ਵੀ ਕਿੰਨੇ ਕੁ ਪਾਣੀ 'ਚ ਨੇ। ਜਦੋਂ ਮਨ ਦੇ ਅੰਦਰ ਰਾਗ ਦਵੈਸ਼ ਈਰਖਾ ਮੇਰਾ ਤੇਰਾ ਛੋਟਾ ਵੱਡਾ ਇਹ ਚੀਜ਼ਾਂ ਚੱਲ ਰਹੀਆਂ ਨੇ, ਹਲੇ ਕਿਰਪਾ ਨਹੀਂ ਹੈ, ਹਲੇ ਹੋਰ ਮਿਹਨਤ ਦੀ ਲੋੜ ਹੈ। ਜਦੋਂ ਸਾਰਿਆਂ ਅੰਦਰ ਇੱਕੋ ਹੀ ਜੋਤ ਨਜ਼ਰ ਆਵੇਗੀ ਤਾਂ ਕਿਰਪਾ ਮੰਨੀ ਜਾਂਦੀ। ਹੋਰ ਕਿਤੇ ਭਗਤ ਨਾ ਹੋ ਬਈ ਬਿਨ ਸਤਿਗੁਰ ਕੇ ਉਪਦੇਸ਼। ਹੁਣ ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਭਾਈ ਹੋਰ ਕਿਸੇ ਤਰੀਕੇ ਨਾਲ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਪਰਮਾਤਮਾ ਦੀ ਭਗਤੀ ਤਾਂ ਸਿਰਫ ਗੁਰੂ ਨਾਨਕ ਸਾਹਿਬ ਹੀ ਕਰਵਾ ਸਕਦੇ ਨੇ, ਗੁਰੂ ਗ੍ਰੰਥ ਸਾਹਿਬ ਕਰਵਾ ਸਕਦੇ ਨੇ। ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਦੀ ਭਗਤੀ ਦਰਗਾਹ ਵਿੱਚ ਫਿਰ ਮੰਨੀ ਨਹੀਂ ਜਾਣੀ, ਜੇ ਆਪਾਂ ਕੀਤੀ ਵੀ ਤਾਂ। ਬੜੇ ਲੋਕ ਕਰਦੇ ਨੇ, ਇੱਥੇ ਧੋਖਾ ਜਿਹਾ ਹੋ ਜਾਂਦਾ ਕਰ ਕਰਕੇ। ਇੱਥੋਂ ਲੋਕਾਂ ਦੀ ਸ਼ਰਧਾ ਤਾਂ ਬਹੁਤ ਹੈ, ਜਿਵੇਂ ਕੋਈ ਬੰਦਾ ਹੁਣ ਤਾਂ ਸਿੱਧੇ ਰਾਹ ਚੱਲ ਪਿਆ, ਨਕਲੀ ਗੁਰੂ ਕੋਲ ਜਾਂਦਾ ਸੀ ਉਹ ਕੋਰੇ ਕਾਗਜ਼ ਵਾਂਗੂ ਸ਼ੁੱਧ ਬੰਦਾ, ਉਹਦੇ ਗੁਰੂ ਨਕਲੀ ਨੇ ਉਹਨੂੰ ਦਿੱਤਾ ਮੰਤਰ ਜਿਹੜਾ, ਉਹ ਕਹਿੰਦਾ ਮੈਂ ਫਿਰ ਠੰਡ 'ਚ ਰਾਤ ਨੂੰ ਬੈਠ ਕੇ ਉਹਦਾ ਸਾਰੀ ਸਾਰੀ ਰਾਤ ਅਭਿਆਸ ਕਰਨਾ। ਪਰਮੇਸ਼ੁਰ ਦੀ ਪ੍ਰਾਪਤੀ ਦੀ ਇੱਛਾ ਸੀ, ਅੰਦਰਲੀ ਸੂਈ ਪਰਮੇਸ਼ੁਰ ਵੱਲ ਸੀ, ਜਾਪ ਕੋਈ ਹੋਰ ਕਰਦਾ। ਕਹਿੰਦਾ ਤਾਂ ਉਹਦਾ ਗੁਰੂ ਸੀ ਕਿ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਨਾਲ, ਪਰ ਕੁਦਰਤੀ ਉਹਦੀ ਭਾਵਨਾ ਐਸੀ ਲੱਗੀ ਕਿ ਸਮਾਧੀ ਲੱਗ ਗਈ। ਸਮਾਧੀ ਲੱਗ ਕੇ ਜਦੋਂ ਉੱਪਰ ਗਿਆ ਤਾਂ ਕਹਿੰਦਾ ਅੱਗੇ ਦਸਵੇਂ ਪਾਤਸ਼ਾਹ ਬੈਠੇ ਨੇ, ਸਾਹਿਬਜ਼ਾਦੇ ਖੜ੍ਹੇ ਨੇ ਛੋਟੇ ਕੋਲ, ਵੱਡੇ ਵੀ ਖੜ੍ਹੇ ਨੇ। ਸਤਿਗੁਰੂ ਮਹਾਰਾਜ ਨੇ ਪਰੇ ਨੂੰ ਮੁੱਖ ਕਰ ਲਿਆ, ਬੇਨਤੀ ਕੀਤੀ, ਮਹਾਰਾਜ ਆਪ ਨਾਰਾਜ਼ ਹੋ? ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੀ ਭਈ ਭਾਵਨਾ ਕਰਕੇ ਤੈਨੂੰ ਇੱਥੇ ਲੈ ਕੇ ਆਏ, ਤੇਰੀ ਭਾਵਨਾ ਤਾਂ ਸਾਡੇ 'ਚ ਹੈ, ਮੰਤਰ ਤੂੰ ਕਿਤੋਂ ਹੋਰ ਲਿਆ? ਇਹ ਦੋ ਗੱਲਾਂ ਆਪਸ ਵਿੱਚ ਰਲਦੀਆਂ ਨਹੀਂ ਹਨ। ਮਹਾਰਾਜ ਹੁਕਮ ਕਰੋ, ਕਹਿੰਦੇ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ, ਪੰਜਾਂ ਪਿਆਰਿਆਂ ਤੋਂ ਨਾਮ ਲੈ ਕੇ ਅਭਿਆਸ ਕਰ, ਤੇਰੀ ਅੰਦਰਲੀ ਭਾਵਨਾ ਅਤੇ ਪਿਛਲੀ ਭਗਤੀ ਕਰਕੇ ਤੈਨੂੰ ਅਸੀਂ ਦਰਸ਼ਨ ਦਿੰਦੇ, ਇੰਨੇ ਕੀ ਦੇਣੇ ਸੀ, ਬਸ ਚਿਹਰਾ ਨਹੀਂ ਦਿਖਾਉਣਾ ਆਪਣਾ। ਹੁਣ ਵੀ ਹੈ ਬੰਦਾ ਔਰ ਮਿਲਦਾ ਹੈ, ਬਹੁਤ ਕਿਰਪਾ ਮਹਾਰਾਜ ਦੀ ਉਹਦੇ 'ਤੇ। ਇਸ ਕਰਕੇ ਸਤਿਗੁਰੂ ਕਈਆਂ ਨੂੰ ਤਾਂ ਪਹਿਲਾਂ ਹੀ ਦਿਖਾ ਦਿੰਦੇ ਨੇ ਕਿ ਧੋਖਾ ਖਾ ਕੇ ਨਾ ਜੀ ਮੇਰੇ ਕੋਲ, ਨਕਲੀ ਗੁਰੂ ਸਭ ਧੋਖੇਬਾਜ਼ ਨੇ, ਠੱਗਣ ਦਾ ਚੱਕਰ ਹੈ, ਪੈਸੇ ਕਮਾਉਣ ਦਾ ਚੱਕਰ ਹੈ। ਉਹ ਜਨਤਾ ਭੋਲੀ ਭਾਲੀ ਵਿਚਾਰੀ, ਲੋਕ ਐਵੇਂ ਹੀ ਉਹਨਾਂ ਦੇ ਮਗਰ ਭੱਜੇ ਹੋਏ ਨੇ, ਭੋਲਿਆਂ ਭਾਲਿਆਂ ਲੋਕਾਂ ਦੀ ਸ਼ਰਧਾ ਦਾ ਖਿਲਵਾੜ ਕਰਦੇ ਨੇ ਉਹ। ਅਸਲ ਗੁਰੂ ਗੁਰੂ ਗ੍ਰੰਥ ਸਾਹਿਬ ਬੈਠੇ ਨੇ ਕਲਯੁੱਗ ਦੇ ਅੰਦਰ। ਜੇ ਇਹ ਲੋਕ ਉਦੋਂ ਕਿੱਥੇ ਸੀ, 540 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਹ ਆ ਜਾਂਦੇ ਤਾਂ ਆ ਕੇ ਕਰਦੇ ਤਾਂ ਬਾਬਰ ਨੂੰ ਠੀਕ, ਇਹ ਨਰੰਗੇ ਨੂੰ ਠੀਕ ਕਰਦੇ, ਉਦੋਂ ਕਿੱਥੇ ਸੀ ਇਹ? ਜਦੋਂ ਹੁਣ ਸਾਰਾ ਕੋਈ ਬਣ ਬਣਾ ਗਿਆ, ਸੰਗਤ ਬਣ ਗਈ, ਹੁਣ ਆ ਕੇ ਇਹਨਾਂ ਨੂੰ ਪਟਣਾ ਸ਼ੁਰੂ ਕਰਤਾ। ਇਸ ਕਰਕੇ ਸਤਿਗੁਰੂ ਕਹਿੰਦੇ ਨਕਲੀ ਗੁਰੂ ਤੋਂ ਸਾਵਧਾਨ ਹੋ ਜਾ। ਬਹੁਤ ਲੋਕ ਨਕਲੀ ਗੁਰੂ ਨੂੰ ਜਾਲ 'ਚ ਗੁਰਬਾਣੀ ਕੱਢਦੀ ਹੈ, ਇਸ ਕਰਕੇ ਮਰਨ ਤੋਂ ਬਾਅਦ ਸਤਿਗੁਰੂ ਕਹਿੰਦੇ ਜਦੋਂ ਇੱਥੇ ਹੀ ਘੁੰਮਣਾ ਪਿਆ ਨਾ, ਫਿਰ ਪਛਤਾਵਾ ਹੀ ਲੱਗ ਜਾਣਾ, ਬਾਅਦ ਦੇ ਵਿੱਚ ਕਿਸੇ ਨੇ ਬਾਂਹ ਨਹੀਂ ਫੜਨੀ ਤੇਰੀ। ਮਨ ਰੇ ਗੁਰਮੁਖ ਅਗਨ ਨਿਵਾਰ। ਸਤਿਗੁਰੂ ਕਹਿੰਦੇ ਪਿਆਰਿਆ, ਗੁਰਾਂ ਦੁਆਰਾ ਨਾ ਸੰਤੋਖ ਰੂਪ ਜਲ ਪਾ ਕੇ, ਨਾਮ ਰੂਪ ਜਲ ਪਾ ਕੇ, ਤ੍ਰਿਸ਼ਨਾ ਦੀ ਅਗਨੀ ਨੂੰ ਮਨ ਦੇ ਅੰਦਰ ਬੁਝਾ ਲੈ, ਹੌਲੀ 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 ਸ਼ਾਂਤ ਚਿੱਤ ਹੋ ਜਾਣਾ ਤੂੰ। ਹੁਣ ਤਾਂਹੀਓ ਤਾਂ ਬੰਦੇ ਨੂੰ ਮਾੜਾ ਜਿਹਾ ਛੇੜੋ ਉੱਥੇ ਹੀ ਔਖਾ ਹੋ ਜਾਂਦਾ, ਗੁੱਸਾ ਆ ਜਾਂਦਾ, ਕਿਉਂਕਿ ਅੰਦਰ ਤਾਂ ਅੱਗ ਲੱਗੀ ਹੈ ਤ੍ਰਿਸ਼ਨਾ ਦੀ, ਈਰਖਾ ਦੀ, ਵਿਕਾਰਾਂ ਦੀ, ਹੋਰ ਅੱਗਾਂ ਬਹੁਤ ਭਾਂਬੜ ਬਲ ਰਹੇ ਨੇ ਅੰਦਰ। ਨਾਮ ਜਪਣ ਵਾਲੇ ਨੂੰ ਕੁਛ ਵੀ ਬੋਲੀ ਜਾਓ ਸ਼ਾਂਤ ਚਿੱਤ ਹੀ ਰਹਿੰਦਾ, ਕਿਉਂਕਿ ਉਹ ਗਿਆਨ ਸੰਯੁਕਤ ਹੋ ਗਿਆ। ਗਿਆਨ ਵਿੱਚ ਪ੍ਰਵੇਸ਼ ਹੋਣ ਕਰਕੇ ਉਹਦੇ ਮਨ ਦੇ ਅੰਦਰ ਕੋਈ ਈਰਖਾ, ਦਵੈਸ਼, ਝਗੜਾ, ਗੁੱਸਾ ਕੁਛ ਵੀ ਨਹੀਂ ਰਹਿੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰ ਕਾ ਕਹਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ ਰਹਾਉ। ਜੇ ਗੁਰਾਂ ਦਾ ਕਿਹਾ ਹੋਇਆ ਉਪਦੇਸ਼ ਮਨ ਚ ਵਸ ਜਾਵੇ ਤਾਂ ਹੰਗਤਾ, ਮਮਤਾ, ਤ੍ਰਿਸ਼ਨਾ ਸਾਰੇ ਵਿਕਾਰ ਆਪੇ ਮਰ ਜਾਂਦੇ ਨੇ। ਰਹਾਉ ਦੀਆਂ ਪੰਕਤੀਆਂ ਸੀ ਇਹ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਮਨ ਮਾਣਕ ਨਿਰਮੋਲ ਹੈ, ਰਾਮ ਨਾਮ ਪਤ ਪਾਏ। ਇਹ ਮਨ ਵਸਿਸ਼ਟ ਜੀਵ ਦਾ ਜਿਹੜਾ ਜਿਉਣਾ ਮਾਣਕ ਵਾਂਗੂ ਨਿਰਮੋਲ ਹੈ, ਪਰ ਵਾਹਿਗੁਰੂ ਨਾਮ ਜਪੇ ਤਾਂ ਹੀ ਪਤੀ ਦੀ ਪ੍ਰਾਪਤੀ ਪਾਉਂਦਾ ਨਾ। ਮਾਣਕ ਦੀ ਨਿਆਈ ਨਿਰਮੋਲਕ ਪਰਮਾਤਮਾ ਮਨ ਵਿੱਚ ਹੈ, ਮਨ ਮਾਣਕ ਨਿਰਮੋਲ ਹੈ। ਉਹ ਰਾਮ ਦੇ ਨਾਮ ਨੂੰ, ਪਰਮਾਤਮਾ ਦੇ ਨਾਮ ਨੂੰ ਜਪੇ ਤਾਂ ਇੱਜ਼ਤ ਪ੍ਰਾਪਤ ਕਰਦਾ। ਮਨ ਮਾਣਕ ਦੀ ਨਿਆਈ ਨਿਰਮੋਲਕ ਹੈ, ਸਭਨਾ ਮਨ ਮਾਣਕ, ਠਾਹਣ ਮੂਲ ਮਚਾਂਗਵਾ, ਜੇ ਤੋ ਕਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਇਸ ਕਰਕੇ ਜੀਵ ਨੂੰ ਚਾਹੀਦਾ ਕਿ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੀ ਪ੍ਰਾਪਤੀ ਕਰੇ। ਪਰਮ ਆਤਮਾ, ਆਪਾਂ ਸਿਰਫ ਆਤਮਾ ਹੀ ਹਾਂ। ਮਿਲ ਸਤਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਸਤਿਗੁਰੂ ਰਸਤਾ ਦੱਸਦੇ ਨੇ, ਗੁਰਮੁਖ ਜਨ ਜਿਹੜੇ ਨੇ ਉਹ ਸਤਸੰਗਤ ਮਿਲ ਕੇ ਸੇਵਾ ਕਰਦੇ ਆ, ਟਹਿਲ ਕਰਦੇ ਆ, ਫਿਰ ਹਰੀ ਪਰਮਾਤਮਾ 'ਚ ਲਿਵ ਲਾਉਂਦੇ ਆ। ਲਿਵ ਜਦੋਂ ਲੱਗ ਗਈ ਤਾਂ ਪਰਮਾਤਮਾ ਨਾਲ ਮਿਲ ਗਿਆ, ਨਹੀਂ ਤਾਂ ਲਿਵ ਛੁੜਕੀ ਲੱਗੀ। ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਹੈ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲੱਗ ਗਈ ਗੁਰੂ ਸਾਹਿਬ ਦੀ ਕਿਰਪਾ ਨਾਲ ਲੱਗਦੀ, ਤਿੰਨੀ ਵਿੱਚੇ ਮਾਇਆ ਪਾਇਆ। ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਆਪਾਂ ਭਾਵ ਹੰਕਾਰ ਦੇ ਜਾਣ ਨਾਲ ਆਤਮਕ ਸੁਖ ਪ੍ਰਾਪਤ ਕੀਤਾ। ਅੰਤ ਨੂੰ ਗੁਰਮੁਖ ਜਿਹੜੇ ਨੇ ਉਹ ਪਰਮਾਤਮਾ ਨਾਲ ਇਉਂ ਭੇਦ ਹੋਏ ਨੇ ਜਿਵੇਂ ਜਿਹੜਾ ਨਾ ਸਲਲ ਦਾ ਅਰਥ ਹੈ ਪਾਣੀ, ਜਿਵੇਂ ਇਹ ਘੜੇ ਦਾ ਪਾਣੀ ਤੇ ਸਲਲ ਹੁੰਦਾ ਨਦੀ ਦਾ ਪਾਣੀ, ਇੱਕ ਮਿੱਕ ਹੋ ਜਾਂਦਾ। ਸਮੁੰਦਰ ਦਾ ਪਾਣੀ, ਨਦੀ ਦਾ ਪਾਣੀ ਇੱਕ ਮਿੱਕ ਹੋ ਜਾਂਦਾ। ਇਸ ਤਰੀਕੇ ਨਾਲ ਉਹ ਆਪਸ ਵਿੱਚ ਰਲ ਜਾਂਦੇ ਨੇ। ਜੈਸੇ ਕੁੰਭ ਉਦਕ ਪੂਰ ਆਨਿਓ, ਤਬ ਉਹ ਭਿੰਨ ਦ੍ਰਿਸ਼ਟੋ। ਕਹੋ ਨਾਨਕ ਕੁੰਭ ਜਲੈ ਮਹਿ, ਡਾਰਿਓ ਅੰਬੈ ਅੰਬ ਮਿਲੋ। ਫਿਰ ਉਹ ਪਾਣੀ ਵਿੱਚ ਪਾਣੀ ਮਿਲਿਆ, ਇੱਕ ਰੂਪ ਹੋ ਜਾਂਦਾ ਹੈ ਉਹ ਰੱਬ ਦੇ ਪਿਆਰੇ, ਇੱਕ ਰੂਪ ਹੋ ਜਾਂਦੇ ਨੇ। ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਔਗਣ ਆਵੈ ਜਾਏ। ਹੁਣ ਜਿਨ੍ਹਾਂ ਨੇ ਵਾਹਿਗੁਰੂ 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 ਦੇ ਨਾਮ ਨੂੰ ਨਹੀਂ ਜਪਿਆ, ਉਹ ਔਗਣਾ ਕਰਕੇ ਸੰਸਾਰ 'ਚ ਆਉਂਦੇ ਜਾਂਦੇ ਰਹਿੰਦੇ। ਕਿਉਂਕਿ ਅਸਲ ਵਿੱਚ ਨਾਮ ਦੀ ਤਾਕਤ ਨੂੰ ਪਹਿਚਾਨਣ ਦੀ ਲੋੜ ਹੈ ਮਨੁੱਖ ਨੂੰ। ਪੈਸੇ ਦੀ ਤਾਕਤ ਨੂੰ ਜਾਣਦੇ ਹਾਂ ਆਪਾਂ, ਇਸੇ ਕਰਕੇ ਪੈਸਾ ਬਹੁਤ ਕਮਾਉਂਦੇ ਹਾਂ। ਪੈਸੇ ਦੀ ਤਾਕਤ ਹੈ, ਪਾਵਰ ਹੈ ਪੈਸੇ 'ਚ। ਬਹਾਦਰ ਸ਼ਾਹ ਕਹਿਣ ਲੱਗਿਆ ਦਸਵੇਂ ਪਾਤਸ਼ਾਹ ਨੂੰ ਆਗਰੇ, ਮਹਾਰਾਜ ਤੁਸੀਂ ਇੰਨੇ ਵੱਡੇ ਸਤਿਗੁਰੂ, ਕੋਈ ਕਰਾਮਾਤ ਦਿਖਾਓ। ਸੱਚੇ ਪਾਤਸ਼ਾਹ ਕਹਿਣ ਲੱਗੇ ਬਹਾਦਰ ਸ਼ਾਹ ਕਰਾਮਾਤ ਨਹੀਂ ਦੇਖੀ ਦੀ, ਕਹਿਰ ਹੈ ਕਰਾਮਾਤ। ਨਹੀਂ ਮਹਾਰਾਜ ਦਿਖਾਓ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਸੇ ਉਹ ਬੰਦੇ ਨੇ ਆ ਕੇ ਪੰਜ ਮੋਹਰਾਂ ਮੱਥਾ ਟੇਕੀਆਂ। ਮਹਾਰਾਜ ਕਹਿੰਦੇ ਆ ਕਰਾਮਾਤ, ਪੈਸਾ ਕਰਾਮਾਤ ਹੈ। ਕਹਿੰਦੇ ਦੇਖ ਪੈਸੇ ਨਾਲ ਕਿੰਨਾ ਸਿੱਕਾ ਚੱਲਦਾ ਸੰਸਾਰ ਦੇ ਅੰਦਰ, ਤੇਰਾ ਤੁਹਾਡਾ ਉੱਤੇ ਨਾਂ ਹੈ, ਸਭ ਕੁਛ ਦਿਖਾਇਆ। ਉਸ ਵਕਤ ਕਹਿੰਦੇ ਖੋਟਾ ਸਿੱਕਾ ਉਹ ਚੱਲਦਾ ਨਹੀਂ, ਇਹ ਵੀ ਕਰਾਮਾਤ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਤਾਂ ਕਰਾਮਾਤ ਦਿਖਾਓ। ਸਤਿਗੁਰੂ ਨੇ ਸ੍ਰੀ ਸਾਹਿਬ ਖਿੱਚ ਲਈ ਮਿਆਨ ਚੋਂ, ਇਹ ਕਰਾਮਾਤ ਹੈ। ਆ ਜੇ ਨਾ ਹੁੰਦੀ ਤਾਂ ਤੂੰ ਗੱਦੀ 'ਤੇ ਨਾ ਬੈਠਦਾ, ਇਹਦੇ ਨਾਲ ਹੀ ਗੱਦੀ 'ਤੇ ਬੈਠਾ, ਇਹ ਕਰਾਮਾਤ ਹੈ। ਕਹਿੰਦਾ ਨਹੀਂ ਜੀ, ਕਰਾਮਾਤ ਦਿਖਾਓ। ਮਹਾਰਾਜ ਸਿੰਘਾਂ ਨੂੰ ਕਹਿੰਦੇ ਥੋੜ੍ਹੀ ਦਿਖਾਓ ਫਿਰ ਕਰਾਮਾਤ। ਸ੍ਰੀ ਸਾਹਿਬ ਚਲਾਈ ਨਾ ਉੱਥੇ, ਤਿੰਨ ਚਾਰ ਕੁ ਸਿਰ ਜੇ ਲਾਹੇ, ਕਹਿੰਦਾ ਬਸ ਬਸ ਮਹਾਰਾਜ ਬਹੁਤ ਦੇਖ ਲਈ ਕਰਾਮਾਤ। ਸਤਿਗੁਰੂ ਕਹਿੰਦੇ ਤੂੰ ਦੇਖਣੀ ਚਾਹੁੰਦਾ ਕਰਾਮਾਤ ਕਹਿਰ ਦਾ ਨਾਮ ਹੁੰਦਾ, ਇਸ ਕਰਕੇ ਸਤਿਗੁਰਾਂ ਤੋਂ ਕਰਾਮਾਤ ਦੀ ਇੱਛਾ ਨਹੀਂ ਕਰੀਦੀ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਆਪਾਂ ਲਿਵ ਲਾਉਂਦੇ ਹਾਂ ਨਾ ਉਦੋਂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਾਂ। ਜਿਸ ਸਤਿਗੁਰੂ ਪੁਰਖ ਨਾਲ ਭੇਟਿਓ ਸੋ ਭੌਜਲ ਪਚਾ ਪਚਾਏ। ਹੁਣ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨਹੀਂ ਮਿਲੇ, ਉਪਦੇਸ਼ ਨਹੀਂ ਸੁਣਿਆ, ਉਹ ਸੰਸਾਰ ਵਿੱਚ ਆਪ ਵੀ ਖਰਾਬ ਹੁੰਦੇ ਹੋਰਨਾਂ ਨੂੰ ਵੀ ਖਰਾਬ ਕਰਦੇ ਨੇ। ਜਿਹੜੇ ਬੰਦੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨਹੀਂ ਮਿਲੇ ਉਹ ਸੰਸਾਰ ਵਿੱਚ ਤ੍ਰਿਸ਼ਨਾ ਦੀ ਅੱਗ ਨਾਲ ਸੜਦਾ ਹੀ ਰਹਿੰਦਾ। ਭੌਜਲ ਪਚੈ ਪਚਾਏ, ਭੌਜਲ ਨਾਮ ਸੰਸਾਰ ਦਾ, ਭੌਜਲ ਮਰਨ ਤੋਂ ਬਾਅਦ ਆਉਂਦਾ। ਬਹੁਤ ਉੱਚੀਆਂ ਉੱਚੀਆਂ ਅੱਗ ਦੀਆਂ ਸਿਰਫ ਲਹਿਰਾਂ ਹੁੰਦੀਆਂ ਨੇ ਭੌਜਲ। ਉਹ ਭੌਜਲ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਨੂੰ ਕੱਢਦੇ ਨਾਮ ਦੇ ਰਾਹੀਂ। ਇਹੋ ਮਾਨਕ ਜੀ ਉਹ ਨਿਰਮੋਲ ਹੈ ਇਉਂ ਕੌਡੀ ਬਦਲੈ ਜਾਏ। ਮਨੁੱਖ ਜਨਮ ਨੂੰ ਪਾ ਕੇ ਜਿਹੜਾ ਜਿਉਣਾ ਨਾ ਇਹ ਹੀਰਿਆਂ ਮਾਣਕਾਂ ਵਾਂਗੂ ਅਮੋਲ ਹੈ, ਪਰ ਵਿਸ਼ਿਆਂ ਰੂਪ ਕੌਡੀ ਜਿਹੜੀ ਹੈ ਮਾਇਆ ਦੇ ਬਦਲੇ ਸਾਡਾ ਜੀਵਨ ਨਿਸਫਲ ਚਲਿਆ ਜਾਂਦਾ। ਬੰਦਾ ਉਹੀ ਹੈ, ਇੱਕ ਬੰਦਾ ਅਮਲੀ ਠਮਲੀ ਬਣ ਗਿਆ ਸਾਰੀ ਜ਼ਿੰਦਗੀ ਬਸ ਐਂ ਲੰਘ ਗਈ। ਇੱਕ ਬੰਦੇ ਨੇ ਮਿਹਨਤ ਕੀਤੀ ਬਹੁਤ ਉੱਚ ਕੋਟੀ ਦਾ ਵਿਦਵਾਨ ਬਣ ਗਿਆ। ਇੱਕ ਬੰਦਾ ਕਹਿੰਦਾ ਮੈਂ ਤਾਂ ਸਭ ਤੋਂ ਉੱਚਾ ਕੰਮ ਕਰਨਾ, ਮੈਂ ਸਵਾਸ ਸਵਾਸ ਸਿਮਰਨ ਕਰਨਾ, ਉਹ ਬ੍ਰਹਮ ਗਿਆਨੀ ਬਣ ਗਿਆ। ਗੱਲ ਇੱਕੋ ਹੀ ਵੀ ਬੰਦਾ ਉਹੀ ਆ। ਕੋਈ ਬੰਦਾ ਜੀਵਨ ਨੂੰ ਵਿਅਰਥ ਗਵਾ ਕੇ ਚਲਿਆ ਗਿਆ, ਕੋਈ ਬੰਦਾ ਬਹੁਤ ਵੱਡਾ ਬਣ ਗਿਆ। ਜਿਨ੍ਹਾਂ ਸਤਿਗੁਰੂ ਰਸ ਮਿਲਿਆ ਐਸੇ ਪੂਰੇ ਪੁਰਖ ਸੁਜਾਣ। ਜਿਨ੍ਹਾਂ ਬੰਦਿਆਂ ਨੂੰ ਸਤਿਗੁਰ ਦੇ ਸੱਚੇ ਪਾਤਸ਼ਾਹ ਦਾ ਰਸ ਮਿਲਦਾ, ਭਾਵ ਪ੍ਰੇਮ ਸਹਿਤ ਮਿਲੇ ਸਤਿਗੁਰੂ ਉਹਨਾਂ ਨੂੰ, ਸਤਿਗੁਰਾਂ ਦੁਆਰਾ ਉਹਨਾਂ ਨੂੰ ਸਿਧਾਂਤ ਮਿਲਿਆ ਅਸਲ ਜ਼ਿੰਦਗੀ ਦਾ, ਸਤਿਗੁਰਾਂ ਦੁਆਰਾ ਉਹਨਾਂ ਨੂੰ ਰੂਪ ਰਸ ਭਾਵ ਔਸ਼ਧੀ ਦਵਾਈ ਮਿਲੀ ਨਾਮ ਦੀ, ਉਹ ਪੁਰਖ ਸ਼ੁਭ ਗੁਣਾਂ ਨਾਲ ਪੂਰਨ ਅਤੇ ਸੁਜਾਣ ਜੋ ਚਤਰ ਪਰਮਾਤਮਾ ਉਹਨੂੰ ਮਿਲ ਪਏ ਨੇ। ਗੁਰਮਿਲ ਭੌਜਲ ਲੰਘੀ ਹੈ ਦਰਗਹਿ ਪਤ ਪ੍ਰਵਾਨ। ਗੁਰਾਂ ਨਾਲ ਮਿਲ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ ਆਪਾਂ, ਪਰ ਲੋਕ ਦਰਗਾਹ ਵਿੱਚ ਪ੍ਰਮਾਣਨੀਕ ਹੋ ਸਕਦੇ ਹਾਂ, ਇੱਜ਼ਤ ਹੋ ਸਕਦੀ ਜਦੋਂ ਆਪਣੇ ਮਸਤਕ ਤੇ ਨਾਮ ਦਾ ਨਿਸ਼ਾਨ ਬਣ ਗਿਆ। ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸ਼ਬਦ ਨਿਸ਼ਾਨ। ਮਹਾਰਾਜ ਕਹਿੰਦੇ ਉਹਨਾਂ ਦੇ ਮੁੱਖ ਦਰਗਾਹ ਵਿੱਚ ਉਜਲੇ ਨੇ ਜਿਨ੍ਹਾਂ ਦੇ ਮੂੰਹੋਂ ਨਾਮ ਦੀ ਧੁਨਾ ਪੈਦਾ ਹੋ ਕੇ ਫਿਰ ਅੰਦਰ ਧੁਨੀ ਪੈਦਾ ਹੋ ਗਈ। ਪਹਿਲਾਂ ਮੂੰਹ ਨਾਲ ਵੈਖਰੀ ਬਾਣੀ ਤੋਂ ਹੀ ਚੱਲਦੀ ਗੱਲ, ਫਿਰ ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਨਿਸ਼ਾਨ ਬਣ ਗਿਆ, ਮਸਤਕ ਤੇ ਬਣ ਗਿਆ, ਗੁਰੂ ਦਾ ਉਪਦੇਸ਼ ਉਹਨਾਂ ਦਾ ਨਿਸ਼ਾਨਾ ਬਣ ਗਿਆ। ਜਿਨ੍ਹਾਂ ਨੂੰ ਸ਼ਬਦ ਤੋਂ ਭਾਵ ਬ੍ਰਹਮ ਨਿਸ਼ਾਨ ਤੋਂ ਭਾਵ ਪ੍ਰਗਟ ਹੋ ਗਿਆ, ਜਿਨ੍ਹਾਂ ਨੇ ਅਭਿਆਸ ਕੀਤਾ ਉਹਨਾਂ ਉੱਤੇ ਕਿਰਪਾ ਹੋ ਗਈ, ਵੈਸੇ ਹੀ ਪਹਿਚਾਣੇ ਜਾਂਦੇ ਨੇ। ਇਹ ਹੁਣ ਥੱਲੇ ਥੱਲੇ ਤਾਂ ਇੰਨਾ ਕੀ ਸਮਝਾ ਸਕਦੇ, ਉੱਪਰ ਜਾ ਕੇ ਫਿਰ ਜ਼ਿਆਦਾ ਸਮਝ ਪੈਂਦੀ ਹੈ ਜੀ, ਪਰ ਉੱਥੇ ਤੱਕ ਜਾਵੇ ਕਿਹੜਾ। ਉਹਨਾਂ ਮਿਹਨਤ ਅਭਿਆਸ ਕਰੇ ਤਾਂ ਸਤਿਗੁਰੂ ਕਹਿੰਦੇ ਫਿਰ ਉਹ ਜੀਵ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਤਿੰਨ ਸ਼ਬਦਾਂ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਆਪਾਂ ਨੂੰ। ਸਤਿਗੁਰੂ ਜੋ ਸਮਝਾਉਂਦੇ ਨੇ ਜੋ ਹਿਰਦੇ 'ਚ ਬੈਠ ਜਾਵੇ ਤਾਂ ਇਹਦੂ ਉੱਤੇ ਦੁਨੀਆਂ ਦੇ ਵਿੱਚ ਤਿੰਨਾਂ ਲੋਕਾਂ 'ਚ ਕੋਈ ਉਪਦੇਸ਼ ਨਹੀਂ। ਧੁਰਕੀ ਬਾਣੀ ਦਾ ਉਪਦੇਸ਼ ਹੈ, ਇਹ ਬਾਣੀ ਧੁਰਾਂ ਤੋਂ ਆਈ ਹੈ ਅਤੇ ਧੁਰਾਂ ਹੀ ਲੈ ਜਾਂਦੀ ਜੀਵ ਨੂੰ। ਜਿਹੜਾ ਇਹ ਬਾਣੀ ਦੇ ਆਖੇ ਲੱਗ ਕੇ ਉਵੇਂ ਉਵੇਂ ਕਰਨ ਲੱਗ ਜੇ ਜਿਵੇਂ ਬਾਣੀ ਨੇ ਕਿਹਾ, ਬਾਣੀ ਪਰਮਾਤਮਾ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਇਸ ਜੇ ਵਡਾਵਰ ਨਾ ਕੋਏ, ਬਾਣੀ ਦੇ ਆਖੇ ਲੱਗੀਏ। ਗੁਰਬਾਣੀ ਸਾਡੀ ਮਾਤਾ ਹੈ, ਗੁਰਬਾਣੀ ਹੀ ਪਿਤਾ ਹੈ, ਗੁਰਬਾਣੀ ਨੇ ਜੋ ਉਪਦੇਸ਼ ਦਿੱਤਾ ਬਹੁਤ ਉੱਚਾ ਹੈ। ਇਸ ਕਰਕੇ ਮਹਾਰਾਜ ਨੇ ਬਹੁਤਾ ਜ਼ੋਰ ਦਿੱਤਾ ਆਪਾਂ ਨੂੰ ਨਾਮ ਦੇ ਉੱਤੇ। ਨਾਮ ਜਪਣ ਦੇ ਨਾਲ ਸਤਿਗੁਰੂ ਕਹਿੰਦੇ ਜੀਵ ਦੇ ਉੱਤੇ ਕਿਰਪਾ ਹੁੰਦੀ। ਨਾਮ ਵੀ ਇਉਂ ਜਪਣਾ ਕਿ ਸੁਰਤੀ ਲਾ ਕੇ, ਅਤੇ ਊਈਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਸੁਰਤੀ ਕਿਤੇ ਹੋਰ ਘੁੰਮਦੀ ਫਿਰਦੀ ਆ, ਫਿਰ ਨਹੀਂ ਗੱਲ ਬਣਨੀ। ਸੁਰਤੀ ਉੱਧਰ ਨਾਮ ਦੇ ਵਿੱਚ ਲਾਓ, ਪਰਮਾਤਮਾ ਵਿੱਚ ਸੁਰਤੀ ਲਾਓ, ਧਿਆਨ ਵਾਹਿਗੁਰੂ 'ਚ ਲੈ ਜਾਓ। ਧਿਆਨ ਵੀ ਵਾਹਿਗੁਰੂ ਵਿੱਚ ਹੋਵੇ ਅਤੇ ਮੁੱਖ ਵਿੱਚੋਂ ਵੀ ਵਾਹਿਗੁਰੂ ਕਹੀਏ, ਫਿਰ ਇੱਕ ਸੁਰ ਹੋ ਕੇ ਪਰਮਾਤਮਾ ਨਾਲ ਮਿਲੀਦਾ ਹੈ। ਵਾਹਿਗੁਰੂ 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 ਵਾਹਿਗੁਰੂ। ਰਹੇ ਗੁਰੂ। ਵਾਹਿਗੁਰੂ 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 ਵਾਹਿਗੁਰੂ
ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸ਼੍ਰਵਣ ਕਰ ਰਹੇ ਹਾਂ ਸ੍ਰੀ ਰਾਗ ਦੇ ਵਿੱਚ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਾਵਨ ਅਵਤਾਰ ਦਿਹਾੜਾ ਸੰਸਾਰ ਭਰ ਦੇ ਵਿੱਚ ਸਰਬੱਤ ਗੁਰਸਿੱਖ ਮਾਈ ਭਾਈ ਮਿਲ ਕਰਕੇ ਮਨਾ ਰਹੇ ਹਨ। ਭਾਵੇਂ ਵੀ ਮਹਾਰਾਜ ਦਾ ਉਹ ਸੁਰੀ ਸੱਤੇ ਦਾ ਦਿਹਾੜਾ 27 ਦਸੰਬਰ ਨੂੰ ਸੀ, ਪਰ ਸੰਗਤਾਂ ਵੱਲੋਂ ਮਿਲ ਕੇ ਸਵੈਸਾ ਜੋੜ ਮੇਲੇ ਦੇ ਵਿੱਚ ਸ਼ਹੀਦੀ ਜੋੜ ਮੇਲਾ ਹੋਣ ਕਾਰਨ ਸੰਗਤਾਂ ਮਨਾ ਰਹੀਆਂ ਹਨ। ਗੁਰਾਂ ਨੂੰ ਕਿਸੇ ਬਹਾਨੇ ਗੁਰਾਂ ਨੂੰ ਯਾਦ ਕਰਨਾ ਹੈ। ਸਤਿਗੁਰੂ ਸਦਾ ਹਾਜ਼ਰ ਨਾਜ਼ਰ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਮਹਾਰਾਜ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਨਿਰਗੁਣ ਸਰਗੁਣ ਸਰੂਪ ਜੋ ਹੈ ਉਹਨਾਂ ਦਾ, ਉਹ ਸਰਬ ਵਿਆਪਕ ਸਮਰੱਥਾ ਬ੍ਰਹਮ ਗਿਆਨੀ ਦੀ ਪੂਰਨ ਬ੍ਰਹਮ ਗਿਆਨ ਵਿੱਚ ਇੱਕੋ ਸਭ ਵਕਤ 100 ਰੂਪ ਧਾਰਨ ਦੀ ਹੁੰਦੀ ਹੈ। 100 ਥਾਂ ਇੱਕੋ ਵਕਤ ਜਾ ਕੇ ਕੰਮ ਕਰ ਸਕਦਾ ਹੈ, ਪਰ ਸਤਿਗੁਰੂ ਨੂੰ ਕਿਤੇ ਜਾਣਾ ਨਹੀਂ ਪੈਂਦਾ। ਸਤਿਗੁਰੂ ਸਰਬ ਵਿਆਪਕ ਨੇ, ਹਰ ਇੱਕ ਦੇ ਨਾਲ ਨੇ, ਹਰ ਇੱਕ ਜਗ੍ਹਾ ਨੇ, ਤਿੰਨਾਂ ਲੋਕਾਂ ਵਿੱਚ ਵਿਆਪਕ ਨੇ, ਅੰਗ ਸੰਗ ਨੇ ਸਾਡੇ ਜਿੰਨੇ ਵੀ ਰੂਪ ਸੇਠੀ ਦੇ ਬਣੇ ਨੇ। 84 ਲੱਖ ਜੂਨ ਬਣਾਈ, ਹਰ ਇੱਕ ਵਿੱਚ ਇਹ ਜੋਤ ਪਰਮਾਤਮਾ ਨੇ ਰੱਖੀ ਹੋਈ ਆਪਣੀ, ਹਰ ਇੱਕ ਦੇ ਵਿੱਚ ਬੈਠਾ ਹੈ, ਹਰ ਥਾਂ ਤੇ ਵਿਆਪਕ ਹੈ, ਕੋਈ ਥਾਂ ਵੀ ਐਸਾ ਨਹੀਂ ਜਿੱਥੇ ਉਹ ਨਹੀਂ ਹੈ। ਇਸ ਕਰਕੇ ਵਾਹਿਗੁਰੂ ਸਰਬ ਵਿਆਪਕ ਪਰਿਪੂਰਨ ਜਾਣ ਲੈਣਾ, ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਿਆਓ। ਸਤਿਗੁਰੂ ਜੀ ਨੇ ਜੋ ਜੋ ਦੱਸਿਆ ਬਚਿੱਤਰ ਨਾਟਕ ਦੇ ਵਿੱਚ, ਸੋ ਇੱਥੇ ਗੁਰੂ ਘਰ ਦੇ ਵਿੱਚ ਐਲਸ ਬਰਾਂਟੇ ਐਤਵਾਰ ਦੁਪਹਿਰ ਦੀ ਕਥਾ ਦੇ ਵਿੱਚ ਇਹ ਸਾਰੀਆਂ ਵਿਚਾਰਾਂ ਆਪਾਂ ਕਰਾਂਗੇ ਬੈਠ ਕੇ, ਔਰ ਬਚਿੱਤਰ ਨਾਟਕ ਦੇ ਵਿੱਚੋਂ ਹੀ ਸਾਰਾ ਪ੍ਰਸੰਗ ਸੁਣਾਂਗੇ ਕਿ ਸਤਿਗੁਰੂ ਨੇ ਕਿਸ ਪ੍ਰਕਾਰ ਆਪਣੇ ਆਉਣ ਦਾ ਕਾਰਨ ਦੱਸਿਆ, ਇਸ ਤਰ੍ਹਾਂ ਸੰਸਾਰ ਦੇ ਉੱਤੇ ਪਹਿਲਾਂ ਕਿਹਨੂੰ ਕਿਹਨੂੰ ਭੇਜਿਆ, ਬਹੁਤ ਸੁੰਦਰ ਆਪਣੀ ਕਲਮ ਤੋਂ ਰਚਨਾ ਗੁਰਾਂ ਨੇ ਕੀਤੀ ਹੈ। ਮਹਾਰਾਜ ਨੇ ਸ੍ਰੀ ਪਾਉਂਟਾ ਸਾਹਿਬ ਬੈਠ ਕਰਕੇ ਇਹ ਸਾਰੀਆਂ ਸੁੰਦਰ ਬਾਣੀਆਂ ਜਾਪ ਸਾਹਿਬ ਅਕਾਲ ਉਸਤਤ ਬਚਿੱਤਰ ਨਾਟਕ ਚੰਡੀ ਚਰਿੱਤਰ ਆਦਿਕ ਚੰਡੀ ਦੀ ਵਾਰ ਬੇਅੰਤ ਬਾਣੀਆਂ ਮਹਾਰਾਜ ਨੇ ਪਾਉਂਟਾ ਸਾਹਿਬ ਦੇ ਪਾਵਨ ਧਰਤੀ ਤੇ ਬੈਠ ਕੇ ਉਚਾਰਨ ਕੀਤੀਆਂ ਨੇ। ਜਿੱਥੇ ਉਚਾਰੀਆਂ ਨੇ ਉਹ ਥੜਾ ਹੈ, ਉੱਥੇ ਬੋਰਡ ਲੱਗਿਆ ਹੋਇਆ ਹੈ ਪਾਉਂਟਾ ਸਾਹਿਬ ਨਹੀਂ ਗਏ ਜ਼ਰੂਰ ਜਾ ਕੇ ਆਓ। ਜਮੁਨਾ ਦੇ ਕਿਨਾਰੇ ਬੜਾ ਰਮਣੀਕ ਪਹਾੜੀਆਂ ਵਿੱਚ ਸੁੰਦਰ ਸਥਾਨ ਹੈ। ਅੱਗੇ ਭੰਗਾਣੀ ਦਾ ਸਥਾਨ 6-7 ਕਿਲੋਮੀਟਰ ਤੇ ਜਿੱਥੇ ਯੁੱਧ ਹੋਇਆ ਸੀ ਪਹਾੜੀ ਰਾਜਿਆਂ ਦੇ ਨਾਲ, ਗੱਲਾਂ ਸੁਣਨੀਆਂ ਸਾਖੀਆਂ ਸੁਣਨੀਆਂ, ਹਜ਼ਾਰ ਮੂੰਹ ਵਿੱਚੋਂ ਹਜ਼ਾਰ ਗੱਲ ਸੁਣਨੀ ਅਲੱਗ ਗੱਲ ਹੈ। ਆਪਣੀਆਂ ਅੱਖਾਂ ਨਾਲ ਜਾ ਕੇ ਇਤਿਹਾਸੀ ਥਾਵਾਂ ਦੇ ਦਰਸ਼ਨ ਕਰਨੇ, ਉੱਥੇ ਲਿਖੇ ਹੋਏ ਬੋਰਡ ਪੜ੍ਹਨੇ, ਉੱਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਲੈ ਕੇ ਫਿਰ ਮਨ ਨੂੰ ਤਸੱਲੀ ਹੋ ਜਾਂਦੀ ਹਰ ਪ੍ਰਕਾਰ ਦੀ। ਸਵਾਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਨਾਲ ਗੁਣ ਗਾਵਾਂਗੇ। ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ 23ਵਾਂ ਸ਼ਬਦ ਸ੍ਰੀ ਰਾਗ ਦੇ ਵਿੱਚ 22 ਅੰਗ ਦੇ ਉੱਤੇ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਵਣਜ ਕਰੋ ਵਣ ਜਾ ਰਿਹੋ ਵੱਖਰ ਲਿਹੋ ਸੰਭਾਲ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਭਾਈ ਵਣਜ ਦੇ ਕਰਨ ਵਾਲੇ ਬਣ ਜਾ ਰਹੇ ਹੋ। ਵਣਜਾਰਾ ਹੁੰਦਾ ਜੋ ਵਣਜ ਕਰਦਾ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿੱਤ ਜਪਿਆ ਹੋ ਜੀਆ ਹੋ, ਲਾਹਾ ਖੱਟੇ ਹੋ ਦਿਹਾੜੀ ਹੋ, ਧੰਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ। ਵਣਜਾਰਾ ਹੈ ਗੁਰਸਿੱਖ। ਸੋ ਇਸ ਪ੍ਰਕਾਰ ਵਣਜਾਰੇ ਸਿੱਖ ਆਮ ਦੇ ਸ਼ਬਦ ਲੰਘਾਵਣ ਹਾਰ। ਵਣਜਾਰੇ ਦਾ ਮਤਲਬ ਹੈ ਜਿਹੜਾ ਵਣਜ ਕਰੇ ਨਾਮ ਦਾ, ਕਿਨਹੀ ਬਣਜਿਆ ਕਾਂਸੀ ਤਨ ਦਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਜਗਿਆਸੂਓ ਵਣਜਾਰੇ ਹੋ, ਇਉਂ ਸੁਣੋ ਬਈ ਨਾਮ ਦਾ ਵਣਜ ਕਰੋ। ਨਾਮ ਰੂਪ ਜਿਹੜਾ ਵੱਖਰ ਹੈ ਨਾ, ਲਾਭਦਾਇਕ ਸੌਦਾ ਹੈ, ਇਹਨੂੰ ਸੰਭਾਲ ਕੇ ਲੈਣਾ ਕਰੋ, ਇਹਨੂੰ ਸੰਭਾਲ ਲਓ, ਯਾਦ ਕਰ ਲਓ ਪਰਮਾਤਮਾ ਨੂੰ। ਵੈਸੇ ਵੀ ਵਣਜ ਦੇ ਜੱਜੇ ਨੂੰ ਔਂਕੜ ਸਿਰਫ ਇੱਕ ਨਾਮ ਦਾ ਵਣਜ ਹੀ ਦਿਖਾਉਂਦਾ, ਬਹੁਵਾਚਕ ਨਾ ਹੋਣ ਕਰਕੇ ਇੱਕੋ ਹੀ ਵਣਜ, ਸਿਰਫ ਨਾਮ ਦਾ ਵਣਜ। ਕੈਸਾ ਵੱਖਰ ਲੈਣਾ ਹੈ ਮਹਾਰਾਜ, ਕਹਿੰਦੇ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਗੁਰਾਂ ਕੋਲੋਂ ਉਹੀ ਜੀ ਵਸਤੂ ਜਿਹੜੀ ਹੈ, ਵਿਸਾਹੀ ਦਾ ਮਤਲਬ ਹੁੰਦਾ ਖਰੀਦਣਾ, ਵਿਸਾਹੀ ਹੈ ਤੋਂ ਭਾਵ ਖਰੀਦਣਾ, ਇਹੀ ਜੀ ਵਸਤੂ ਜਿਹੜੀ ਗੁਰਾਂ ਕੋਲੋਂ ਖਰੀਦੋ, ਜਿਹੜੀ ਵਸਤੂ ਨਾਲ ਨਿਭੇ ਆਪਣੇ ਪਰਲੋਕ ਦੇ ਵਿੱਚ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਅੱਗੇ ਸਾਹੂ ਸੁਜਾਨ ਹੈ ਲੈਸੀ ਵਸਤ ਸੰਭਾਲ, ਕਿਉਂਕਿ ਅੱਗੇ ਪਰਲੋਕ ਵਿੱਚ ਬੈਠਾ ਜਿਹੜਾ ਸਾਡਾ ਸ਼ਾਹੂਕਾਰ ਪਰਮਾਤਮਾ ਮਾਲਕ ਹੈ, ਉਹ ਬਹੁਤ ਹੀ ਸੁਜਾਨ ਤੋਂ ਭਾਵ ਅੰਤਰਜਾਮੀ ਹੈ, ਉਹ ਜਾਣੀ ਜਾਣ ਹੈ। ਉਹ ਤੁਹਾਡੇ ਕੋਲੋਂ ਕਹਿੰਦੇ ਸ਼ੁਭ ਅਤੇ ਅਸ਼ੁਭ ਚੀਜ਼ਾਂ ਨੂੰ, ਸ਼ੁਭ ਅਤੇ ਅਸ਼ੁਭ ਕੀਤੀ ਹੋਈ ਕਮਾਈ ਰੂਪ ਵਸਤੂ ਨੂੰ ਸੋਚ ਸਮਝ ਕੇ ਲਵੇਗਾ। ਪਰਮਾਤਮਾ ਨੇ ਪੁੱਛਣਾ ਹੈ ਕਿ ਮੇਰੇ ਪਾਸੋਂ ਸਵਾਸਾਂ ਦੀ ਪੂੰਜੀ ਲੈ ਕੇ ਮਾਤ ਲੋਕ ਵਿੱਚ ਗਿਆ ਸੀ ਤੂੰ, ਇਹਨਾਂ ਸਵਾਸਾਂ ਦੀ ਪੂੰਜੀ ਨਾਲ ਕੀ ਕੀਤਾ, ਕਿੱਥੇ ਕਿੱਥੇ ਲਾਏ ਨੇ ਸਵਾਸ? ਮਾਤ ਲੋਕ ਵਿੱਚ ਗੁਰਾਂ ਪਾਸ ਸ਼ੁਭ ਵਸਤੂ ਖਰੀਦਣ ਵਾਸਤੇ ਗਏ ਸੀ, ਤੁਹਾਨੂੰ ਕਿਹਾ ਸੀ ਕਿ ਸਵਾਸ ਸਵਾਸ ਸਿਮਰਨ ਕਰਨਾ ਹੈ, ਹੁਣ ਤੁਸੀਂ ਕਿਹੜੀ ਚੀਜ਼ ਖਰੀਦ ਕੇ ਲਿਆਇਓ ਸਵਾਸਾਂ ਨਾਲ? ਸੰਸਾਰ ਦੇ ਜੀਵ ਸਵਾਸਾਂ ਨਾਲ, ਇੱਥੇ ਸਵਾਸਾਂ ਨਾਲ ਵਿਕਾਰਾਂ ਨੂੰ ਖਰੀਦਦੇ ਨੇ, ਹੋਰ ਸੰਸਾਰੀ ਵਸਤੂਆਂ ਖਰੀਦਦੇ ਨੇ, ਪਰ ਪਰਲੋਕ ਦੀ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹ। महाराज फिर किस प्रकार वस्तु खरीदिए। ताई रे राम कहो चित लाए। सतगुरु कहने भाई चित बिरती नु ऐन एकाग्र करके ना जो मुंह कहंदा वाहेगुरु ओही मन कहे वाहेगुरु। ए मन हर जी ध्याए तू, एक मन एक चित भाए, हर कियां सदा सदा वडियाइयां दे न पछोताए। ओ हर कै सद बलिहारना जित सेवै सुख पाए। जे एक मन एक चित हो के वाहेगुरु वाहेगुरु का अभ्यास करो सहज विच टका के, ये वखर नाल चलेगा तुहाडे परलोक नूं। बाकी दी कोई चीज भी जो विचार के देखिए नाल नहीं जाण वाली है। हर जस वखर लै चलो सौ देखै पतियाए रहाओ। सतगुरु रूपी शाह कोलों वाहिगुरु दे जस करन रूप जिहड़ा वखर है ना लाभदायक सौदा लै चलो। सो तुहाडे कोल ए सौदे नूं देख के वाहिगुरु परमात्मा परमेश्वर जी पतियाए तो मतलब भरोसा करनगे, पतीजणगे, प्रसन्न होणगे। इउं चलो जिवें लिखिया हाहे नूं औंकड़ चचा लल्ला हाहे औंकड़ चलो सहो देखे पाठ नहीं है देखै दलाइयां पतियाए। पतियाए नहीं कहना, तते सिहारी ला दी ਉਹ ਪਤ ਆਏ, ਪਤ ਮਤਲਬ ਇੱਜ਼ਤ ਆਏ ਜਾਂ ਪਤੀ ਆਏ ਦਾ ਅਰਥ ਬਣ ਜਾਂਦਾ। ਇਸ ਕਰਕੇ ਪਤੀ ਆਏ ਬਹੁਤ ਪਤੀਜਣਗੇ, ਪ੍ਰਸੰਨ ਹੋਣਗੇ ਜਦੋਂ ਇਹ ਨਾਮ ਰੂਪ ਵਸਤੂ ਪਰਲੋਕ ਨੂੰ ਲੈ ਕੇ ਜਾਵਾਂਗੇ ਜ਼ਿਆਦਾ ਤੋਂ ਜ਼ਿਆਦਾ। ਪੁੱਛਣਾ ਮਾਲਕ ਨੇ ਸਵਾਸਾਂ ਦੀ ਪੂੰਜੀ ਕਿੱਥੇ ਗਵਾਏ। ਸੋ ਗੁਰੂ ਨਾਨਕ ਦੇਵ ਜੀ ਨੇ ਜਿਵੇਂ 20 ਰੁਪਏ ਦਿੱਤੇ ਪਿਤਾ ਜੀ ਨੇ ਖਰਾ ਸੌਦਾ ਕਰਨਾ, ਜਦੋਂ ਲਾਏ ਪੈਸੇ ਪਿਤਾ ਜੀ ਨੇ ਪੁੱਛਿਆ ਪੈਸੇ ਕਿੱਥੇ ਨੇ। ਸੰਸਾਰੀ ਪਿਤਾ ਪੈਸੇ ਪੁੱਛਦਾ, ਪਰ ਗੁਰੂ ਨਾਨਕ ਦੇਵ ਜੀ ਉਹਨੂੰ ਖਰੇ ਸੌਦੇ ਤੇ ਲਾਏ ਨੇ। ਜਦੋਂ ਪਰਲੋਕ ਨੂੰ ਜਾਣਾ ਤਾਂ ਪਰਲੋਕ ਵਿੱਚ ਸਾਡੇ ਪਿਤਾ ਨੇ ਸਾਨੂੰ ਪੁੱਛਣਾ ਕਿ ਪੈਸਾ ਕਿੱਥੇ ਲਾ ਆਉਂਦਾ, ਭਾਵ ਸਵਾਸਾਂ ਦੀ ਪੂੰਜੀ ਕਿੱਥੇ ਖਰਚ ਕੇ ਆਏ ਹੋ ਤੁਸੀਂ, ਕੀ ਕੀਤਾ ਹੈ। ਹੁਣ ਸਤਿਗੁਰੂ ਕਹਿੰਦੇ ਜਦੋਂ ਪਰਲੋਕ ਵਿੱਚ ਗਏ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ। ਜਿਨ੍ਹਾਂ ਦੇ ਕੋਲ ਸੱਚੀ ਸ਼ਰਧਾ ਨਾਮ ਰੂਪ ਪੂੰਜੀ ਆਦਿਕ ਪੂੰਜੀ ਇਕੱਠੀ ਨਹੀਂ ਕੀਤੀ ਇਹ ਸਾਰੀ, ਉਹਨਾਂ ਨੂੰ ਪ੍ਰਤੱਖ ਸੁੱਖ ਵੀ ਨਹੀਂ ਮਿਲਦਾ ਇੱਥੇ ਤੇ ਆਤਮ ਸੁੱਖ ਕਿਵੇਂ ਹੋ ਸਕਦਾ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ। ਜਿਹੜੇ ਸੁੱਖ ਦੀ ਗੱਲ ਸਤਿਗੁਰੂ ਕਰਦੇ ਨੇ ਇਹ ਵੀ ਸਮਝ ਲਓ ਵੀ ਇਹ ਸੰਸਾਰੀ ਸੁੱਖ ਵਾਸਤੇ ਨਹੀਂ ਇੱਥੇ ਲਿਖਿਆ ਹੋਇਆ ਮਹਾਰਾਜ ਨੇ। ਸਤਿਗੁਰੂ ਜਦੋਂ ਵੀ ਕਰਦੇ ਨੇ ਵਚਨ ਆਤਮਕ ਸੁੱਖ ਦਾ ਕਰਦੇ ਨੇ, ਅੰਦਰਲਾ ਸੁੱਖ। ਅੰਦਰਲਾ ਸੁੱਖ ਬਾਹਰਲੇ ਪਦਾਰਥਾਂ ਨੇ ਨਹੀਂ ਦੇਣਾ। ਬਾਹਰਲਾ ਪਦਾਰਥ ਸਾਡੇ ਸਰੀਰ ਲਈ ਬਣੇ ਹੋਏ ਨੇ ਸਾਰੇ ਪਦਾਰਥ। ਮਨ ਲਈ ਤਾਂ ਕੋਈ ਪਦਾਰਥ ਹੀ ਨਹੀਂ ਬਣਿਆ ਹੋਇਆ, ਮਨ ਦੀ ਤਾਂ ਸਿਰਫ ਖੁਰਾਕ ਆਤਮਕ ਖੁਰਾਕ ਨਾਮ ਹੀ ਹੈ। ਮਹਾਰਾਜ ਕਹਿੰਦੇ ਨੇ ਨਾਮ ਦੀ ਖੁਰਾਕ ਖਾਣੀ ਸੀ, ਸਰੀਰ ਲਈ ਬੜੇ ਯਤਨ ਕੀਤੇ ਨੇ। ਇਸ ਕਰਕੇ ਸਰੀਰ ਲਈ ਯਤਨ ਮਨੁੱਖ ਨੇ ਸ਼ੁਰੂ ਤੋਂ ਲੈ ਕੇ ਆਪਣੇ ਸੁੱਖ ਦੇ ਸਾਧਨ ਬਣਾਏ, ਬੜੇ ਸਾਧਨ ਬਣਾਏ ਨੇ ਬਹੁਤ ਜ਼ਿਆਦਾ। ਪਰ ਆਤਮਕ ਸੁੱਖ ਫੇਰ ਵੀ ਨਹੀਂ ਹੈ, ਮਨ ਨੂੰ ਸ਼ਾਂਤੀ ਨਹੀਂ ਹੈ ਫੇਰ ਵੀ। ਇਸ ਕਰਕੇ ਸਤਿਗੁਰੂ ਕਹਿੰਦੇ ਜਿਨ੍ਹਾਂ ਕੋਲ ਸੱਚੀ ਪੂੰਜੀ ਨਾਮ ਦੀ ਨਹੀਂ ਉਹਨਾਂ ਨੂੰ ਸੁੱਖ ਕਿਵੇਂ ਹੋ ਸਕਦਾ। ਖੋਟਾ ਵਣਜੇ ਵਣਜਿਆ ਮਨ ਤਨ ਖੋਟਾ ਹੋਏ। ਹੁਣ ਸਵਾਸਾਂ ਰੂਪ ਪੂੰਜੀ ਨਾਲ ਪਾਪਾਂ ਰੂਪੀ ਖੋਟੇ ਵਣਜ ਦੇ ਖਰੀਦਣ ਕਰਕੇ ਮਨ ਵੀ ਤੇ ਤਨ ਵੀ ਖੋਟਾ ਹੋ ਜਾਂਦਾ, ਮਨ ਤਨ ਖੋਟਾ ਹੋਏ। ਜਿਵੇਂ ਮਹਾਰਾਜ ਨੇ ਇਹ ਵੀ ਕਿਹਾ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇੱਥੇ ਕਹਿੰਦੇ ਖੋਟਾ ਵਣਜ ਵਣਜਿਆ ਮਨ ਤਨ ਖੋਟਾ ਹੋਏ। ਜਦੋਂ ਵਿਕਾਰਾਂ ਦਾ ਵਣਜ ਕਰਨਾ, ਕਾਰ ਵਿਹਾਰ ਸੰਸਾਰੀ ਕਰਨੇ ਨੇ, ਉਦੋਂ ਮਨ ਤਨ ਖੋਟਾ ਹੋ ਜਾਂਦਾ, ਮਲੀਨ ਹੋ ਜਾਂਦਾ, ਮਨ ਵਿਕਾਰਾਂ ਦੀ ਮੈਲ ਨਾਲ ਭਰ ਜਾਂਦਾ, ਸਰੀਰ ਜਿਹੜਾ ਹੈ ਉਹ ਭ੍ਰਿਸ਼ਟਿਆ ਜਾਂਦਾ, ਭਾਵ ਅਪਵਿੱਤਰ ਹੋ ਜਾਂਦਾ। ਫਾਹੀ ਫਾਥੇ ਮਿਰਗ ਜਿਉ ਦੁੱਖ ਘਣੋ ਨਿੱਤ ਰੋਏ। ਹੁਣ ਜਿਵੇਂ ਹਿਰਨ ਹੁੰਦੇ ਨੇ ਉਹ ਫਾਹੀ ਵਿੱਚ ਫਸ ਕੇ ਬਹੁਤਾ ਦੁੱਖ ਪਾਉਂਦੇ ਨੇ, ਰੋਂਦੇ ਨੇ ਫਿਰ ਰੋਜ਼, ਕਿਉਂ ਕੈਦ ਵਿੱਚ ਪੈ ਗਏ ਹੁਣ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਮੋਹ ਰੂਪੀ ਫਾਹੀ 'ਚ ਫਸ ਕੇ ਪਰਮਾਤਮਾ ਨੂੰ ਛੱਡ ਕੇ ਸਿਰਫ ਮੋਹ ਵਿੱਚ ਆ ਗਏ ਨੇ, ਉਹ ਰੋਜ਼ ਦੁੱਖ ਪਾਉਂਦੇ ਨੇ, ਰੋਜ਼ ਰੋਂਦੇ ਨੇ, ਕਿਉਂਕਿ ਉਹਨਾਂ ਨੇ ਗੁਰੂਆਂ ਦੇ ਦੱਸੇ ਹੋਏ ਰਸਤੇ ਅਨੁਸਾਰ ਚੱਲ ਕੇ ਜੀਵਨ ਬਤੀਤ ਨਹੀਂ ਕੀਤਾ। ਉਹਨਾਂ ਨੇ ਆਪਣੇ ਮਨ ਦੀ ਮਰਜ਼ੀ ਜ਼ਿਆਦਾ ਕੀਤੀ, ਮਨ ਮਤੀਆ ਹੋ ਗਿਆ। ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰ ਦਰਸ਼ਨ ਹੋਏ। ਜਿਵੇਂ ਖੋਟੇ ਰੁਪਈਏ ਪੋਤੇ ਤੋਂ ਭਾਵ ਖਜ਼ਾਨੇ 'ਚ ਨਹੀਂ ਪੈਂਦੇ, ਇਸੇ ਤਰ੍ਹਾਂ ਜਿਹੜੇ ਖੋਟੇ ਬੰਦੇ ਨੇ ਉਹ ਸਰੂਪ ਰੂਪ ਖਜ਼ਾਨੇ 'ਚ ਪੈਂਦੇ ਨਹੀਂ। ਉਹਨਾਂ ਨੂੰ ਅਕਾਲ ਪੁਰਖ ਸਰੂਪ ਸਤਿਗੁਰੂ ਦੇ ਦਰਸ਼ਨ ਨਹੀਂ ਹੁੰਦੇ, ਹਰ ਗੁਰ ਦਰਸ਼ਨ ਹੋਏ। ਅਥਵਾ ਜੋ ਹਰੀ ਪਰਮਾਤਮਾ ਗੁਰੂ ਰੂਪ ਹੈ, ਸਤਿਗੁਰੂ ਆਪਣੇ ਵੱਲੋਂ ਕਹਿੰਦੇ ਨੇ, ਉਹਨਾਂ ਨੂੰ ਹਰੀ ਦੇ ਦਰਸ਼ਨ ਨਹੀਂ ਹੁੰਦੇ। ਸਾਰਿਆਂ ਤੋਂ ਵੱਡਾ ਵਾਹਿਗੁਰੂ ਹੈ, ਉਹਦਾ ਦਰਸ਼ਨ ਹੁੰਦਾ ਹੀ ਨਹੀਂ, ਨਾ ਸਤਿਗੁਰਾਂ ਦੇ ਹੁੰਦੇ ਨੇ। ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ। ਖੋਟਿਆਂ ਕਰਮਾਂ ਦੇ ਕਰਨ ਵਾਲੇ ਦੀ ਨਾ ਹੀ ਉੱਚੀ ਜਾਤੀ, ਨਾ ਹੀ ਮਾਣ ਪ੍ਰਤਿਸ਼ਠਾ ਇੱਜ਼ਤ ਹੈ ਕੋਈ। ਖੋਟਿਆਂ ਕਰਮਾਂ ਦੇ ਕਰਨ ਵਾਲਾ ਕੋਈ ਵੀ ਬੰਦਾ ਜਿਹੜਾ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਕਲਿਆਣ ਸੀ ਜਿਸ ਤੋਂ ਭਾਵ ਕਲਿਆਣ ਨਹੀਂ ਹੁੰਦੀ ਉਹਦੀ। ਸਾਰਾ ਇਹ ਸ਼ਬਦ ਖੋਟਿਆਂ ਪੁਰਸ਼ਾਂ 'ਤੇ ਮਹਾਰਾਜ ਨੇ ਦੱਸਿਆ। ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ। ਜਿਹੜੇ ਖੋਟੇ ਬੰਦੇ ਨੇ ਉਹ ਹਮੇਸ਼ਾ ਹੀ ਖੋਟ ਨੂੰ ਹੀ ਕਮਾਉਣ ਵਿੱਚ ਲੱਗੇ ਰਹਿੰਦੇ ਨੇ। ਹਰ ਵਕਤ ਜਦੋਂ ਦੇਖੋ ਖੋਟਾ ਕੰਮ ਕਰਨਾ, ਉਹ ਫਿਰ ਜੰਮ ਕੇ ਆਉਂਦੇ ਮਰ ਕੇ ਜਾਣਾ, ਆਉਣਾ ਜਾਣਾ ਇਹੀ ਬਣਿਆ ਰਹਿੰਦਾ। ਆਪਣੀ ਇੱਜ਼ਤ ਨੂੰ ਲੋਕ ਅਤੇ ਪਰਲੋਕ ਦੇ ਵਿੱਚ ਖਰਾਬ ਹੀ ਕਰਦੇ ਰਹਿੰਦੇ ਨੇ। ਨਾ ਉਹਨਾਂ ਖੋਟਿਆਂ ਦੀ ਇੱਥੇ ਇੱਜ਼ਤ ਹੁੰਦੀ ਹੈ, ਨਾ ਪਰਲੋਕ ਦੇ ਵਿੱਚ। ਨਾਨਕ ਮਨ ਸਮਝ ਆਈ ਹੈ ਗੁਰ ਕੈ ਸ਼ਬਦ ਸਾਲਾਹ। ਹੁਣ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰਾਂ ਦੇ ਸ਼ਬਦ ਦੁਆਰਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਮਝਾਇਆ ਅਤੇ ਪਰਮਾਤਮਾ ਦੀ ਸਿਫਤ ਸਲਾਘਾ ਕੀਤੀ ਹੈ, ਹਮੇਸ਼ਾ ਬੈਠ ਕਰਕੇ ਇਕੱਠੇ ਹੋ ਕੇ ਅਤੇ ਸ਼ਬਦ ਦੀ ਵਿਚਾਰ ਕੀਤੀ ਹੈ, ਆਪਣੇ ਮਨ ਨੂੰ ਸ਼ਬਦ ਨਾਲ ਜੋੜਿਆ ਹੈ, ਬਈ ਮਨਾ ਆਹ ਉਪਦੇਸ਼ ਗੁਰਾਂ ਨੇ ਕੀਤਾ ਜਿਹੜਾ ਤੇਰੇ ਅੰਦਰ ਪਹਿਲਾਂ ਆ ਚੁੱਕਿਆ ਗਲਤ। ਜਿਵੇਂ ਸੰਥਿਆ ਕਰਨ ਵਾਲੇ ਬੱਚੇ ਛੋਟੇ ਛੋਟੇ ਜੇ ਕਰਨ, ਉਹਨਾਂ ਦੇ ਮੂੰਹ 'ਤੇ ਪਹਿਲਾਂ ਹੀ ਸ਼ੁੱਧ ਸੰਥਿਆ ਚੜ੍ਹ ਜਾਂਦੀ। ਜਦੋਂ ਇਨਸਾਨ ਵੱਡਾ ਸਾਰਾ ਹੋ ਜਾਂਦਾ, ਇੱਕ ਹੀ ਉਹ ਓਂਕਾਰ ਜੇ ਪੱਕ ਗਿਆ ਮੂੰਹ 'ਤੇ ਤਾਂ ਫਿਰ ਉਹ ਜ਼ੋਰ ਲਾ ਲਓ, ਇੱਕ ਉਹ ਓਂਕਾਰ 'ਤੇ ਜੀਭ ਟਿਕੀ ਰਹਿੰਦੀ ਹੈ ਉਹਦੀ। ਜਿਨ੍ਹਾਂ ਦੇ ਮੂੰਹ 'ਤੇ ਗਲਤ ਪਹਿਲਾਂ ਹੀ ਪੱਕ ਗਿਆ ਪਾਠ, ਉਹਨਾਂ ਨੂੰ ਪਾਠੀ ਬਣਾਉਣਾ ਬਹੁਤ ਔਖਾ ਹੋ ਜਾਂਦਾ, ਉਹ ਪੁਰਾਣੀ ਚੀਜ਼ ਨੂੰ ਛੱਡਦੇ ਹੀ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਲੋਕਾਂ ਨੂੰ ਪਹਿਲਾਂ ਤੋਂ ਲੈ ਕੇ ਗਲਤ ਆਦਤਾਂ ਪੈ ਜਾਂਦੀਆਂ ਨੇ, ਬੜੀਆਂ ਹੋਰ ਗੱਲਾਂ ਮਨ 'ਚ ਵੜ ਜਾਂਦੀਆਂ ਨੇ, ਵਸ ਜਾਂਦੀਆਂ ਨੇ, ਉਹਨਾਂ ਨੂੰ ਜ਼ੋਰ ਲਾ ਲਈਏ, ਉਹ ਉੱਥੇ ਹੀ ਖੜੇ ਰਹਿੰਦੇ ਨੇ। ਇੱਕ ਤਾਂ ਹਉਮੈ ਬੜੀ ਹੁੰਦੀ ਹੈ ਕਿ ਜੇ ਇਹਦੀ ਗੱਲ ਮੰਨ ਲਈ ਫਿਰ ਮੈਂ ਇਹਦੇ ਥੱਲੇ ਲੱਗ ਜਾਊਂ, ਫਿਰ ਮੈਂ ਨੀਵਾਂ ਹੋ ਜਾਊਂ ਇਹ ਤੋਂ। ਹੁਣ ਜਿਹੜੇ ਲੋਕ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਅਸੀਂ ਠੀਕ ਹਾਂ, ਹੁੰਦੇ ਉਹ ਗਲਤ ਨੇ, ਇਹ ਨਹੀਂ ਕਿ ਬਹੁਤ ਸਾਰੇ ਬੰਦੇ ਬਹੁਤ ਕੁਝ ਸਿੱਖ ਜਾਂਦੇ ਨੇ ਪਰ ਅਸਲੀਅਤ ਤੋਂ ਹਜ਼ਾਰਾਂ ਲੱਖਾਂ ਮੀਲਾਂ ਦੂਰ ਬੈਠੇ ਨੇ। ਉਹ ਗਲਤ ਜਦੋਂ ਗੱਲ ਇੱਕ ਦੇ ਦਿਮਾਗ 'ਚ ਵੜ ਜਾਂਦੀ ਹੈ, ਉਹਨੂੰ ਕੱਢਣਾ ਫਿਰ ਬਹੁਤ ਔਖਾ ਹੋ ਜਾਂਦਾ। ਇਸ ਕਰਕੇ ਇਹ ਵੀ ਇੱਕ ਚੰਗਾ ਸੰਯੋਗ ਹੈ ਕਿ ਸ਼ੁਰੂ ਤੋਂ ਚੰਗੇ ਸੰਯੋਗਾਂ ਨਾਲ ਚੰਗੇ ਗੁਰਮੁਖਾਂ ਦੀ ਸਾਡੀ ਸੰਗਤ ਹੋਵੇ, ਚੰਗਿਆਂ ਨਾਲ ਸੰਗਤ ਹੋਵੇ, ਗੁਰੂ ਸਾਹਿਬ ਦੇ ਸਿਧਾਂਤ ਨੂੰ ਪਹਿਲਾਂ ਤੋਂ ਹੀ ਸਮਝ ਕੇ ਚੱਲੀਏ, ਫੇਰ ਭਾਗਾਂ ਦੀ ਗੱਲ ਹੈ। ਜੇ ਗਲਤੀ ਨਾਲ ਗਲਤ ਮਿਲ ਗਿਆ ਬੰਦਾ, ਮਨ ਦੇ ਕੋਰੇ ਕਾਗਜ਼ 'ਤੇ ਗਲਤ ਥੱਪਾ ਲਾ ਦਿੱਤਾ ਉਹਨੇ, ਉਹਨੂੰ ਨਹੀਂ ਕੋਈ ਸਮਝਾ ਸਕਦਾ ਫੇਰ, ਫਿਰ ਤਾਂ ਪਰਮਾਤਮਾ ਹੀ ਹੈ ਜੇ ਮਿਹਰ ਕਰੇ। ਨਾਨਕ ਮਨ ਸਮਝਾਈਆ ਗੁਰ ਕੈ ਸ਼ਬਦ ਸਲਾਹ, ਗੁਰਾਂ ਦੇ ਸ਼ਬਦ ਦੁਆਰਾ, ਸਿਫਤ ਸਲਾਹ ਦੁਆਰਾ, ਸ਼ਬਦ ਦੀ ਵਿਚਾਰ ਦੁਆਰਾ ਆਪਣੇ ਮਨ ਨੂੰ ਸਮਝਾਓ। ਇੱਕ ਤਰੀਕਾ ਹੁਣ ਸਤਿਗੁਰੂ ਹੀ ਦੱਸਦੇ ਨੇ, ਜਿਹੜਾ ਪਹਿਲਾਂ ਕਿਸੇ ਬੰਦੇ ਤੋਂ ਗਲਤ ਪ੍ਰਚਾਰ ਸੁਣਿਆ ਹੋਇਆ, ਗਲਤ ਗੱਲਾਂ ਸੁਣੀਆਂ ਹੋਈਆਂ ਨੇ, ਉਹ ਜਿਹੜਾ ਕੁਝ ਵੀ ਮਨ 'ਚ ਹੈ ਉਹਨੂੰ ਸਾਰੇ ਨੂੰ ਸਾਫ਼ ਕਰਨ ਲਈ ਹੁਣ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਦਾ ਆਸਰਾ ਲਓ। ਬਸ ਉਹ ਸਾਰਾ ਕੁਝ ਦਿਮਾਗ ਵਿੱਚੋਂ ਬਿਲਕੁਲ ਖਤਮ ਕਰ ਦਿਓ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਸੇ ਨੂੰ ਹੀ ਕਮਾ ਲਓ। ਆਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾ। ਜਿਹੜੇ ਵਾਹਿਗੁਰੂ ਦੇ ਰੰਗ ਵਿੱਚ ਰੰਗ ਤੋਂ ਭਾਵ ਪ੍ਰੇਮ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਗਿਆ, ਉਹਨਾਂ ਗੁਰਮੁਖਾਂ ਨੂੰ ਨਾ ਜੂਨੀਆਂ ਦਾ ਦੁੱਖ ਹੈ, ਭਾਰ ਤੋਂ ਮਤਲਬ ਦੁੱਖ, ਨਾ ਹੀ ਉਹਨਾਂ ਨੂੰ ਭਰਮ ਪੈਂਦਾ, ਭੇਦ ਭਰਮ, ਕਰਤੱਤ ਭਰਮ, ਸੰਗ ਭਰਮ, ਵਿਕਾਰ ਭਰਮ, ਬ੍ਰਹਮ ਤੋਂ ਭਿੰਨ ਜਗਤ ਦੇ ਸਤਪੁਣੇ ਦਾ ਭਰਮ, ਇਹ ਪੰਜ ਪ੍ਰਕਾਰ ਦਾ ਭਰਮ ਮਨੁੱਖ ਨੂੰ ਪੈ ਜਾਂਦਾ, ਸੱਤ ਤਰ੍ਹਾਂ ਦਾ ਡਰ ਪੈਦਾ ਹੋ ਜਾਂਦਾ। ਇਸ ਕਰਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਵਿੱਚ ਚਿੱਤ ਜੋੜਿਆ, ਪ੍ਰੇਮ ਪਾਇਆ, ਉਹਨਾਂ ਨੂੰ ਭਰਮ ਨਹੀਂ ਹੁੰਦਾ, ਨਾ ਡਰ ਹੁੰਦਾ, ਨਾ ਦੁੱਖ ਹੁੰਦਾ। ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ। ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਜਪਣੇ ਕਰਕੇ ਜਿਹੜਾ ਅਗਲਾ ਲਾਹਾ ਸੀ, ਭਾਵ ਅਗਲੇ ਦਾ ਮਤਲਬ ਹੁੰਦਾ ਬਹੁਤਾ, ਜਿੱਥੇ ਵੀ ਇਹ ਅੱਖਰ ਆਉਣਾ ਅਗਲਾ ਤੋਂ ਭਾਵ ਬਹੁਤਾ ਹੁੰਦਾ, ਬਹੁਤਾ ਲਾਭ ਪ੍ਰਾਪਤ ਹੁੰਦਾ। ਮਨ ਮਾਹ ਤੋਂ ਭਾਵ ਹਿਰਦੇ ਦੇ ਵਿੱਚ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਹੋਣ ਕਰਕੇ ਜਮਾਂ ਦੇ ਡਰ ਤੋਂ, ਹੋਰ ਡਰਾਂ ਤੋਂ, ਯਹ ਭੈ, ਪਰਲੋਕ ਭੈ, ਜਨਮ ਵੇਦਨਾ, ਜਾਤ, ਅਨਰੱਖਿਆ, ਅਰ ਗੁਪਤ ਭੈ, ਅਕਸ ਮਾਤਰ ਭੈ, ਸਾਤ, ਇਸੇ ਤਰ੍ਹਾਂ ਜਿਵੇਂ ਪੰਜ ਪ੍ਰਕਾਰ ਦਾ ਭਰਮ ਦੱਸਿਆ, ਇਹ ਸੱਤ ਤਰ੍ਹਾਂ ਦਾ ਡਰ ਵੀ ਬੰਦੇ ਦਾ ਦੂਰ ਹੋ ਜਾਂਦਾ ਹੈ।